ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜੂ ਕਾਹੇ ਨਾਈਆ ਨਾਤਾ ਸੋ ਪਰਵਾਨ ਸੱਚ ਕਮਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਨਾਤਾ ਸੋ ਪਰਵਾਨ ਸੱਚ ਕਮਾਈਆ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਆ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਆ ਜਿੱਥਾ ਜਾਏ ਬਹੀਆ ਭਲਾ ਕਹੀਆ ਸੁਰਤ ਸ਼ਬਦ ਲਿਖਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਜਿੱਥਾ ਜਾਏ ਬਹੀਆ ਭਲਾ ਕਹੀਆ ਸੁਰਤ ਸ਼ਬਦ ਲਿਖਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਘਰੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਸੰਗਤ ਵਿੱਚ ਪਹੁੰਚੇ ਹੋ ਔਰ ਘਰਾਂ ਦੇ ਅੰਦਰ ਵੀ ਦੂਰ ਨੇੜੇ ਜੁੜ ਕੇ ਗੁਰ ਸ਼ਬਦ ਵਿਚਾਰ ਸਰਵਣ ਕਰਨ ਲਈ ਤਤਪਰ ਹੋ। ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਗਰੀਬ ਨਵਾਜ ਜੀ ਦੇ 565-66 ਅੰਗ ਉੱਪਰ ਹੈ ਔਰ ਵਡਹੰਸ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 4 ਸ਼ੰਤ ਹਨ। ਸਮੁੱਚੇ ਸ਼ਬਦ ਦਾ ਸੰਖੇਪ ਜਿਹਾ ਭਾਵ ਸਤਿਗੁਰੂ ਦੇ ਬਚਨ ਹਨ ਕਿ ਮਨੁੱਖ ਨੂੰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਕੇ ਉਹਦੇ ਨਾਲ ਮਿੱਤਰਤਾ ਦੋਸਤੀ ਉਹਦੇ ਹੁਕਮ ਵਿੱਚ ਵਿਚਰ ਕੇ ਉਹਦੇ ਭਾਣੇ ਵਿੱਚ ਰਹਿਣ ਦਾ ਇੱਕ ਜੋ ਆਨੰਦ ਸੀ जो रस्ता सी उहदे घर तक जाण दा, उस रस्ते नूं त्याग के मनुख ने अपने मन दे पिछे लग के, संसार दे काया दे पिछे लग के परमेश्वर वाहिगुरू दे नाल विगाड़ पा लिया है। आपां कहिंदे आ फलाणे बंदे दी इहदे नाल विगड़ गई है। गुरबाणी विच अकाल पुरख नूं मित्र किया है, दोस्त किया है, ते मित्रता उहदे नाल बनदी है, उहदे नाल हुंदी है जिहदे नाल साडी बण आ जाए, ते बण उहदे नाल आउंदी है जिहदे नाल साडा सुभाव मिले। परमात्मा दा सुभाव की है? 1430 अंग गुरु ग्रंथ साहिब जी दे परमात्मा दा सुभाव ही है। जिद्दण बाणी नाल बण आ गई, जिद्दण बाणी दे नाल साडी सहमति हो गई, जिद्दण गुरु दे हुक्म नाल असी इस तरह वहन लग पै जिवें एक पत्ता पाणी दे उत्ते दरिया दे विच वही जांदा है, कोई विरोध नहीं करदा, उस दिन परमात्मा दे दरवाजे खुल जाणगे। सारी गुरु ग्रंथ साहिब जी दी बाणी विच होर कोई भी राह नहीं दस्या गया, इको ही राह है कि अकाल पुरख दे उहदी रजा उहदी खुशी विच एकमिक हो जा, उहदे हुक्म दे नाल तुरन दी जाच सिख लै, बस सब तों सौखा रस्ता है। नहीं तां होर जिन्ने मर्जी कर्म करी उहनां कर्मां करके प्रवान नहीं होना। हां जे कोई कर्म भाणे तक लै के जांदा है ते ओ कर्म भी प्रवान है, पर ओ कर्म सिर्फ सपोर्ट दे रहा मनुख नू परमात्मा दे भाणे तक ले जाण वास्ते, ओ मुख साधन नहीं है। इस संखेप जिहा सारे छंतां दा समुचे तौर ते भाव है। सतगुरु साडे अकाल पुरख दे नाल विगाड़ पैण दी अवस्था दा, काया दा विगड़ जाना, जीवन दा विगड़ जाना, उहदा जिक्र शुरू तो कर रहे हन। वडहंस राग विच महाराज फरमाउंदे हन, सतगुरां दा एक एक वचन विचारन दी कोशिश करांगे। आओ प्यार दे नाल सरवण करो जी।
सतनाम श्री वाहिगुरु साहिब जी। वडहंस महला पहला। संत एक ओंकार सतगुर प्रसाद।
वडहंस राग है और महला पहला भाव पहले गुरु नानक देव पातशाह जी पहले शरीर दे विच जोत, जो परमात्मा दी जोत है, वह ज्ञान दे रही है, प्रकाश दे रही है। वडहंस वड्डा हंस, एक हुंदा हंस वह पंछी है मोती चुगदा, उहदे विच चिंज विच एक खास तरह की ताकत है कि वह दुध ते पानी नूं वखरा कर दिंदा है। इत्थे वडहंस का अर्थ है वड्डा हंस, गुरमुख, गुरसिख, जो इत्थे संसार दे विच झूठ ते सच नूं अलग कर दिंदा है, सच नूं चुन लैंदा, झूठ नूं त्याग दिंदा है। उस राग दे विच सच्चे पातशाह जी पहले पातशाह संत उचारण करदे हन। और हैडिंग जिहड़ा सिरलेख है इस बाणी दा मंगला चरण है, वह प्रयोजन दस रहे हन। एक अकाल पुरख जो सर्व व्यापक धुनी स्वरूप है, सारे थावां ते एक ओंकार दी धुन बन के समाया होया है, सतगुरु जी दी कृपा दे नाल प्राप्त हुंदा है।
काया कूड़ विगाड़ काहे नाइया।
महाराज दे बचन समझण वाले हन, काया कूड़ विगाड़ काहे नाइया। इहदे विच क्वेश्चन किया गया, सवाल किया गया भी तू की कर रहे है, नहा रहा है, इशनान कर रहे है। इत्थे नहाउण दा अर्थ है सारे धार्मिक कर्म, जदों एक कर्म आउंदा ते धार्मिक जिन्ने भी कर्म ने ਇਹ ਕਿਸ ਵਾਸਤੇ ਕਰ ਰਿਹਾ, ਤੇਰਾ ਪ੍ਰਯੋਜਨ ਕੀ ਹੈ, ਕਿਉਂਕਿ ਕਰਮ ਦੇ ਉੱਤੇ ਆਧਾਰਿਤ ਨਹੀਂ ਹੈ ਵੀ ਆਪਾਂ ਕੰਮ ਕੀ ਕਰ ਰਹੇ ਹਾਂ, ਮਤਲਬ ਇਹ ਹੈ ਆਪਣੀ ਭਾਵਨਾ ਕੀ ਹੈ, ਕੰਮ ਦੇ ਪਿੱਛੇ ਭਾਵਨਾ ਕੀ ਹੈ। ਸਾਰੇ ਧਾਰਮਿਕ ਕਰਮ ਨੇ ਆਪੋ ਆਪਣੇ ਧਰਮਾਂ ਦੇ ਲੋਕਾਂ ਨੇ, ਉਹਨਾਂ ਪੈਗੰਬਰਾਂ ਨੇ ਕਰਮ ਮਿਥੇ ਹਨ, ਜਿਨ੍ਹਾਂ ਦੇ ਸਹਾਰੇ ਮਨੁੱਖ ਪਰਮਾਤਮਾ ਤੱਕ ਜਾਏ, ਉਹਨਾਂ ਦੀ ਇਹ ਇੱਛਾ ਹੁੰਦੀ ਹੈ। ਪਰ ਸਮਾਂ ਪਾ ਕੇ ਉਹ ਕਰਮ ਤਾਂ ਮਨੁੱਖ ਉਸ ਤਰ੍ਹਾਂ ਹੀ ਕਰਦਾ, ਪਰ ਉਹਨਾਂ ਦੀ ਭਾਵਨਾ ਬਦਲ ਜਾਂਦੀ ਹੈ, ਕਾਹਦੇ ਵਾਸਤੇ ਕਰ ਰਿਹਾ। ਮਹਾਰਾਜ ਕਹਿੰਦੇ ਜੇ ਤੂੰ ਉਹਨੂੰ ਭਾਉਂਦਾ ਹੀ ਨਹੀਂ ਜਿਹੜਾ ਕਰਮ ਕਰ ਰਿਹਾ ਹੈ, ਤੇ ਤੂੰ ਵਿਗਾੜ ਪਾ ਲਿਆ ਪਰਮਾਤਮਾ ਦੇ ਨਾਲ, ਤੇਰੀ ਕਾਇਆ ਜਿਹੜੀ ਹੈ, ਤੇਰਾ ਜੀਵਨ ਜਿਹੜਾ, ਉਹਦਾ ਵਿਗਾੜ ਪੈ ਗਿਆ, ਉਹ ਝਗੜਾ ਪੈ ਗਿਆ ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਤੂੰ ਵਿਰੋਧ ਵਿੱਚ ਚੱਲ ਰਿਹਾ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲ ਰਿਹਾ, ਉਹਦੇ ਤੋਂ ਉਲਟ ਚੱਲ ਰਿਹਾ, ਫਿਰ ਤੂੰ ਭਾਵੇਂ ਨਹਾ, ਭਾਵੇਂ ਤੀਰਥਾਂ ਤੇ ਜਾ, ਭਾਵੇਂ ਕੋਈ ਪਾਠ ਪਠਨ ਕਰ ਲੈ, ਭਾਵੇਂ ਕੋਈ ਪੁੰਨ ਦਾਨ ਕਰ ਲੈ, ਭਾਵੇਂ ਕੋਈ ਚੰਗਿਆਈਆਂ ਕਰ ਲੈ, ਭਾਵੇਂ ਕੋਈ ਨੇਕੀਆਂ ਕਰ ਲੈ, ਜੇ ਤੂੰ ਸ਼ੁੱਧ ਨੀਅਤ ਨਾਲ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ, ਤੂੰ ਉਹਦੇ ਚਰਨਾਂ ਦੇ ਵਿੱਚ ਲੀਨ ਹੀ ਨਹੀਂ ਹੋਣਾ ਚਾਹੁੰਦਾ, ਤੇ ਜੇ ਤੂੰ ਆਪਣੇ ਆਪ ਨੂੰ ਕੋਈ ਵੀ ਕਰਮ ਕਰਕੇ ਵੱਡਾ ਬਣਾਉਣਾ ਚਾਹੁੰਦਾ ਹੈ, ਤੇ ਫਿਰ ਉਹ ਕਰਮ ਉਹਦੇ ਦਰ ਤੇ ਪ੍ਰਵਾਨ ਨਹੀਂ ਹੈ। ਜਪਜੀ ਸਾਹਿਬ ਵਿੱਚ ਵੀ ਆਪ ਸੁਣਦੇ ਹੋ, ਮਹਾਰਾਜ ਕਹਿੰਦੇ ਤੀਰਥ ਨਾਵਾ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਤੀਰਥਾਂ ਦਾ ਇਸ਼ਨਾਨ ਹੈ, ਹੁਣ ਗੁਰੂ ਘਰ ਦੇ ਵਿੱਚ ਸਰੋਵਰਾਂ ਦਾ ਇਸ਼ਨਾਨ ਹੈ, ਆਪ ਆਏ ਹੋ ਦਰਬਾਰ ਸਾਹਿਬ ਦੇ, ਹਰਿਮੰਦਰ ਸਾਹਿਬ ਦੇ ਆਪ ਜੀ ਨੇ ਦਰਸ਼ਨ ਮੇਲੇ ਕੀਤੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਕੀਤੇ। ਗੁਰੂ ਧਾਮਾਂ ਦਾ ਆਪਣਾ ਵਿਗਿਆਨ ਹੈ, ਤਖ਼ਤਾਂ ਦਾ ਆਪਣਾ ਵਿਗਿਆਨ ਹੈ, ਸਰੋਵਰਾਂ ਦਾ ਆਪਣਾ ਵਿਗਿਆਨ ਹੈ। ਕੀ ਕਾਰਨ ਹੈ ਇਹਨਾਂ ਦਾ, ਇਹਦੇ ਪਿੱਛੇ ਕੀ ਰੀਜ਼ਨ ਸੀ, ਕਿਉਂ ਇਹ ਬਣਾਏ ਗਏ ਨੇ। ਭਾਵੇਂ ਕੋਈ ਵੀ ਸੀ, ਗੁਰਮਤਿ ਦੇ ਅੰਦਰ ਮੁੱਖ ਕਾਰਜ ਸੀ ਬਾਣੀ ਨਾਲ ਜੁੜਨਾ, ਨਾਮ ਨਾਲ ਜੁੜਨਾ, ਇਹ ਸਾਰੇ ਸਾਧਨ ਸਨ, ਭਾਵੇਂ ਗੁਰੂ ਧਾਮ ਨੇ, ਭਾਵੇਂ ਗੁਰੂ ਸਰੋਵਰ ਨੇ। ਗੁਰੂ ਸਾਹਿਬ ਨੇ ਜਿੱਥੇ ਜਿੱਥੇ ਚਰਨ ਪਾਏ ਨੇ, ਸਿੱਖ ਉੱਥੋਂ ਦੀ ਚਰਨ ਧੂੜ ਲੈਂਦਾ ਹੈ। ਉਹਦੇ ਪਿੱਛੇ ਜੋ ਮੁੱਖ ਮਕਸਦ ਹੈ, ਉਹ ਅਕਾਲ ਪੁਰਖ ਦੇ ਨਾਮ ਨਾਲ ਜੁੜਨਾ ਹੈ, ਬੰਦਗੀ ਦੇ ਨਾਲ ਸਾਂਝ ਪਾਉਣੀ ਹੈ। ਜੇ ਬੰਦਗੀ ਨਹੀਂ ਕਰਦਾ ਔਰ ਨਾਮ ਨਹੀਂ ਜਪਦਾ ਔਰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਖੁਸ਼ ਨਹੀਂ ਰਹਿੰਦਾ, ਉਹਦੇ ਨਾਲ ਝਗੜਦਾ ਹੀ ਰਹਿੰਦਾ, ਉਹਨੇ ਮੈਨੂੰ ਆਹ ਨਹੀਂ ਦਿੱਤਾ, ਉਹਨੇ ਮੈਨੂੰ ਆਹ ਨਹੀਂ ਦਿੱਤਾ, ਲੋਕ ਮੇਰਾ ਸਤਿਕਾਰ ਨਹੀਂ ਕਰਦੇ, ਮੇਰੇ ਕੋਲ ਆਹ ਨਹੀਂ ਹੈ, ਮੈਂ ਠੀਕ ਨਹੀਂ ਹਾਂ, ਇਹ ਚੀਜ਼ਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਲ ਸੌਦੇਬਾਜ਼ੀ ਕਰਨ ਵਾਲੀਆਂ ਹਨ। ਅਰਦਾਸ ਤੂੰ ਕਰ ਸਕਣਾ, ਅੱਗੇ ਸ਼ਬਦ ਆਉਣਗੇ ਕਿ ਨਜ਼ਰ ਤੇਰੀ ਅਰਦਾਸ ਮੇਰੀ, ਮੈਂ ਅਰਦਾਸ ਕਰ ਸਕਣਾ, ਜੋ ਮੇਰਾ ਦੁੱਖ ਹੈ, ਜੋ ਮੇਰਾ ਕੰਮ ਹੈ, ਮੈਂ ਅਰਦਾਸ ਕਰ ਸਕਣਾ, ਪਰ ਉਹ ਕੰਮ ਹੋ ਜਾਏ ਤੇ ਮਿੱਤਰਤਾ ਬਣ ਗਈ, ਨਾ ਹੋਇਆ ਤੇ ਮਿੱਤਰਤਾ ਟੁੱਟ ਗਈ, ਇਹ ਤੇ ਪ੍ਰੇਮ ਤੇ ਨਾ ਹੋਇਆ, ਇਹ ਤਾਂ ਫਿਰ ਸੌਦੇਬਾਜ਼ੀ ਹੋ ਗਈ। ਇੱਥੇ ਮੁੱਖ ਮਕਸਦ ਸਾਰੇ ਸੰਤਾਂ ਵਿੱਚ ਇੱਕੋ ਹੀ ਚੱਲੇਗਾ ਜੇ ਗਹਿਰਾਈ ਨਾਲ ਆਪਾਂ ਵੇਖਾਂਗੇ। ਤੇ ਮਹਾਰਾਜ ਕਹਿੰਦੇ ਕਾਇਆ ਜਿਹੜੀ ਹੈ ਤੇਰੀ, ਉਹ ਉਲਟ ਜਾ ਰਹੀ ਹੈ ਪਰਮਾਤਮਾ ਦੇ, ਕਾਇਆ ਕੂੜ ਕਾਹਦੇ ਕਰਕੇ ਉਲਟ ਜਾ ਰਹੀ ਹੈ, ਉਹਨੇ ਕੂੜ ਦੇ ਨਾਲ, ਇੱਥੇ ਕੂੜ ਦੇ ਅਰਥ ਨੇ ਝੂਠ, ਹੁਣ ਕੂੜ ਦੇ ਅਰਥ ਗੁਰਬਾਣੀ ਦੇ ਵਿੱਚ ਪੜ੍ਹੀਏ, ਇੱਕ ਤਾਂ ਕੂੜ ਬੋਲਣਾ ਹੈ, ਝੂਠ ਬੋਲਣਾ ਹੈ, ਕੂੜ ਸ਼ਬਦ ਕੂੜੇ ਤੋਂ ਬਣਿਆ, ਤੇ ਕੂੜਾ ਉਹਨੂੰ ਕਹਿੰਦੇ ਨੇ ਜਿਹੜਾ ਆਪਾਂ ਘਰ ਦੇ ਵਿੱਚੋਂ ਰੋਜ਼ ਮਾਂਜਾ ਮਾਰ ਕੇ ਬਾਹਰ ਕੱਢਨੇ, ਜੋ ਚੀਜ਼ ਤੇਰੇ ਕੰਮ ਨਹੀਂ ਆਉਣ ਵਾਲੀ ਆਪਾਂ ਕਹਿੰਦੇ ਨੂੰ ਕੂੜੇ ਤੇ ਸਿੱਟ ਦਿਓ। ਇੱਥੇ ਜੋ ਸੰਸਾਰ ਦੇ ਵਿੱਚ ਨਜ਼ਰ ਆ ਰਿਹਾ ਹੈ, ਇੱਥੇ ਇਕੱਲਾ ਇੱਕ ਧਿਆਨ ਦੇਣਾ ਕਿ ਝੂਠ ਬੋਲਣ ਦੇ ਉੱਤੇ ਹੀ ਇਹ ਇਸ਼ਾਰਾ ਨਹੀਂ ਹੈ ਕਿ ਬੰਦਾ ਝੂਠ ਬੋਲਦਾ ਹੈ, ਠੀਕ ਹੈ ਸੱਚ ਬੋਲਣਾ ਚੰਗੀ ਗੱਲ ਹੈ, ਪਰ ਇੱਥੇ ਭਾਵ ਅਰਥ ਇਹ ਹੈ ਕਿ ਜੋ ਚੀਜ਼ਾਂ ਝੂਠੀਆਂ ਹਨ ਜਾਂ ਨਾਸ਼ਮਾਨ ਹਨ, ਤੇ ਉਹਨਾਂ ਵਿੱਚ ਸਭ ਤੋਂ ਨੇੜੇ ਜਿਹੜੀ ਵਸਤੂ ਸਾਡੇ ਰਹਿੰਦੀ ਹੈ ਜਿਹੜੀ ਝੂਠੀ, ਉਹ ਸਾਡਾ ਸਰੀਰ ਹੈ। ਬਾਕੀ ਤੇ ਬਾਅਦ ਵਿੱਚ ਆਉਂਦੀਆਂ ਨੇ, ਮਕਾਨ ਬਾਅਦ ਵਿੱਚ ਆਏਗਾ, ਪਰਿਵਾਰ ਬਾਅਦ ਵਿੱਚ ਆਏਗਾ, ਕੁਰਸੀ ਬਾਅਦ ਵਿੱਚ ਆਏਗੀ, ਧਨ ਬਾਅਦ ਵਿੱਚ ਆਏਗਾ, ਜਿੰਨੀਆਂ ਚੀਜ਼ਾਂ ਨੇ ਉਹ ਬਾਅਦ ਵਿੱਚ ਨੇ, ਜਿਹੜੀ ਸਭ ਤੋਂ ਨੇੜੇ ਸਾਡੀ ਚੀਜ਼ ਰਹਿੰਦੀ ਸਾਡੇ ਤੇ ਸਭ ਤੋਂ ਉਹ ਕੱਚੀ ਹੈ, ਉਹ ਸਾਡੀ ਕਾਇਆ ਹੈ। क्योंकि इहदा पता कोई नहीं है। जे ते इहदा साध संगत जी अकाल पुरख ने कृपा कीती ते इहदे राही परमेश्वर नाल सांझ बन गई फिर ते प्रवान हो गई देई, नहीं तां इहदा पता तां इक पल दा भी नहीं है। बाणी विच भगत जी कहिंदे तू काए गर्भै बावली जैसे भादो खूंब राज तू तिस्ते खरी उतावली। इस शब्द दे विच भगत जी कहिंदे ने तू काए गर्भै बावली, काए दा मतलब किस वास्ते, जिथे जिवें इत्थे काहे शब्द वरत्या उत्थे काए है। तू हंकार क्यों करनी, इस देह नूं क्या है, शरीर नूं क्या है, जां मनुख नूं क्या है, तू काए गर्भै हंकार कदा करनी बावली हे कमली दे, तू कदा हंकार करनी है। जैसे भादो खूंब राज, भादो दा अर्थ भादरों दा महीना, जिवें भादरों दे महीने विच मीह पैण तों बाद जदों गर्मी लगदी ते कई थावां ते खुंब उग पैंदी, कई थावां तुसीं वेखोगे चिट्टे रंग दीआं खुंबां अपने आप उग पैंदीआं। जैसे भादो खूंब राज ते उहदी उमर हुंदी है 7-8 घंटे जां एक दिन कह लो 12 घंटे कह लो। जैसे भादो खूंब राज तू तिस ते खरी उतावली, तू तां उह तां 7-8-10 घंटे कढ जाएगी, पर तू दस इस कच्चे शरीर दा तेरे कोल की गरंटी है कि 7-8-10 घंटे कढेगा कि नहीं कढेगा। इहदा तां इक पल दा भी भरोसा नहीं है। विगाड़ कित्थों पिया है? सब तो पहला विगाड़ जिहड़ा है दूरी परमात्मा तो बनी इत्थों है कि जो काया परमात्मा नूं मिलण वास्ते मिली सी उहदे उत्ते असीं कब्जा कर लिया, उहदे नाल असीं मन मर्जी करन लग पए आ, उहदे नाल असीं मतलब संसार वास्ते सारा कुछ कम करी जाने आ। उह तां गुरु साहिब कहिंदे इही तेरे विगाड़ दा मुख कारण है, काया कूड़ विगाड़ झूठियां चीजां दे नाल मोह पाउण करके ਇਹ ਤੇਰਾ ਵਿਗਾੜ ਪੈ ਗਿਆ ਹੈ ਕਾਇਆ ਪਰਮਾਤਮਾ ਨਾਲੋਂ, ਤੇ ਹੁਣ ਭਾਵੇਂ ਤੂੰ ਨਹਾਉਂਦਾ ਰਹੋ ਤੇ ਭਾਵੇਂ ਕੁਝ ਵੀ ਕਰਦਾ ਰਹੋ। ਇੱਥੇ ਵੇਖੋ ਇੱਕ ਕਰਮ ਦੇ ਉੱਤੇ ਸਿਰਫ ਇਹ ਸਵਾਲ ਕੀਤਾ ਹੈ ਵੀ ਤੂੰ ਕਿਉਂ ਕਰਨਾ ਹੈ, ਇੱਥੇ ਇਹ ਨਹੀਂ ਕਿਹਾ ਵੀ ਤੂੰ ਨਹਾਉਣਾ ਨਹੀਂ ਹੈ। ਇਹ ਧਿਆਨ ਰੱਖਣਾ, ਬੜੇ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਥੇ ਇਹ ਕਿਹਾ ਵੀ ਇਕੱਲਾ ਨਹਾ ਧੋ ਕੇ ਸੋਚ ਲਿਆ ਤੂੰ ਤੇ ਹੁਕਮ ਮੰਨਿਆ ਨਹੀਂ ਗੁਰੂ ਦਾ, ਝੂਠ ਦੇ ਨਾਲ ਜੀਵਨ ਲਿਬਰੇਜ ਰਿਹਾ, ਝੂਠ ਦੇ ਵਿੱਚ ਜੀਵਨ ਫਸਿਆ ਰਿਹਾ, ਮਨ ਦੀ ਮਰਜ਼ੀ ਕੀਤੀ, ਚਲਾਕੀਆਂ ਕੀਤੀਆਂ, ਧੋਖੇ ਦਿੱਤੇ, ਲੁੱਟ ਖੋਹ ਕੀਤੀ, ਸਾਧ ਸੰਗਤ ਜੀ ਦੂਜੇ ਦਾ ਹੱਕ ਖਾਧਾ, ਰਿਸ਼ਵਤਾਂ ਖਾਧੀਆਂ, ਦੇਸ਼ ਲੁੱਟ ਕੇ ਖਾ ਗਏ, ਤੇ ਉੱਧਰੋਂ ਨਹਾਈ ਗਏ ਤੇ ਉੱਧਰੋਂ ਅਖੰਡ ਪਾਠ ਕਰਾਈ ਗਏ। ਇੱਥੇ ਮਤਲਬ ਇਹ ਹੈ, ਵੇਖੋ ਜੇ ਦੂਜੇ ਨੂੰ ਕਹਾਂਗੇ ਨਾ ਵੀ ਤੇਰਾ ਤੀਰਥ ਤੇ ਤੀਰਥ ਨਹਾਉਣਾ ਪਖੰਡ ਹੈ, ਜਾਂ ਦੂਜੇ ਨੂੰ ਕਹਾਂਗੇ ਵੀ ਜਨੇਊ ਪਾਉਣਾ ਪਖੰਡ ਹੈ, ਤੇ ਫਿਰ ਆਪਣੇ ਵੱਲ ਵੀ ਥੋੜਾ ਜਿਹਾ ਵੇਖਣਾ ਪਏਗਾ। ਆਪਾਂ ਕਰ ਕੀ ਰਹੇ ਹਾਂ, ਸਾਡੇ ਜੀਵਨ ਦੇ ਵਿੱਚ ਸੱਚ ਕਿੰਨਾ ਕੁ ਹੈ, ਸਾਡੇ ਜੀਵਨ ਵਿੱਚ ਅਸਲੀਅਤ ਦੇ ਨਾਲ ਪਿਆਰ ਕਿੰਨਾ ਕੁ ਹੈ, ਅਸੀਂ ਸੱਚ ਦਾ ਪੱਖ ਕਿੰਨਾ ਕੁ ਲੈਂਦੇ ਹਾਂ ਕਿ ਆਪਣੇ ਕੰਮ ਸਾਰਨ ਵਾਸਤੇ, ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਤੇ ਆਪਣੇ ਆਸਣ ਬਚਾਉਣ ਵਾਸਤੇ ਵੀ ਸਾਡੀ ਤੋਰੀ ਫੁਲਕਾ ਚੱਲਦਾ ਰਹੇ, ਕਿ ਅਸੀਂ ਝੂਠ ਨਾਲ ਸਮਝੌਤਾ ਨਹੀਂ ਕੀਤਾ, ਤੇ ਜਦੋਂ ਝੂਠ ਨਾਲ ਸਮਝੌਤਾ ਕੀਤਾ ਤੇ ਗੁਰੂ ਨਾਲ ਵਿਗਾੜ ਪੈ ਗਿਆ, ਗੁਰੂ ਨਾਲ ਉਹ ਸੰਬੰਧ ਟੁੱਟ ਗਿਆ ਹੈ। ਉਹਨੂੰ ਮਹਾਰਾਜ ਕਹਿੰਦੇ ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਕਿੱਧਰ ਤੂੰ ਧਰਮ ਦੇ ਕੰਮ ਕਰਦਾ ਫਿਰਦਾ ਹੈ, ਵਿਗਾੜ ਤੇਰੀ ਕਾਇਆ ਦਾ ਇਹ ਮਨੁੱਖ ਪੈ ਚੁੱਕਾ ਹੈ ਪਰਮਾਤਮਾ ਦੇ ਨਾਲੋਂ, ਕਿਉਂਕਿ ਤੂੰ ਝੂਠ ਦੇ ਨਾਲ ਪ੍ਰੀਤ ਪਾਈ ਹੈ।
ਨਾਤਾ ਸੋ ਪ੍ਰਵਾਨ ਸੱਚ ਕਮਾਈ ਆ।
ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰਾ ਨਹਾਉਣਾ ਤਾਂ ਪ੍ਰਵਾਨ ਹੈ ਜੇ ਤੂੰ ਸੱਚ ਨੂੰ ਕਮਾਵੇਂਗਾ। ਹੁਣ ਸੱਚ ਕੀ ਹੈ? ਜਦੋਂ ਬਾਣੀ ਦੇ ਵਿੱਚ ਪੜੋਗੇ ਸੱਚ ਕੀ ਹੈ ਤੇ ਸੱਚ ਨੂੰ ਪਛਾਣੀਦਾ ਕਿਵੇਂ ਆ, ਵੀ ਸੱਚ ਕਿਹੜੀ ਚੀਜ਼ ਹੈ? ਜਦੋਂ ਬਾਣੀ ਪੜ੍ਹਦੇ ਹੋ ਤੇ ਸਤਿਗੁਰੂ ਕਹਿੰਦੇ ਨਾਮ ਰਹੇ ਹੋ ਸਾਧੂ ਰਹੇ ਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇੱਥੇ ਰਹਿਣ ਵਾਲੀ ਜੋ ਸੱਚੀ ਚੀਜ਼ ਹੈ ਉਹ ਸਿਰਫ ਪਰਮਾਤਮਾ ਦਾ ਨਾਮ ਹੈ ਤੇ ਉਹਦਾ ਪ੍ਰੇਮ ਹੈ। ਉਹਦੇ ਤੋਂ ਬਿਨਾਂ ਜੋ ਕੁਝ ਵੀ ਆਲੇ ਦੁਆਲੇ ਤੇਰੇ ਫਿਰਦਾ ਹੈ ਇਹ ਸਾਰਾ ਕੁਝ ਕੂੜ ਹੈ, ਤੇ ਤੂੰ ਸਾਰੇ ਕੁਝ ਨਾਲ ਮੋਹ ਪਾਇਆ ਸਿਰਫ ਪਰਮਾਤਮਾ ਨੂੰ ਛੱਡ ਕੇ। ਉਹਨੂੰ ਜਾਣੀਦਾ ਕਿਵੇਂ? ਹੁਣੇ ਤੁਸੀਂ ਗੁਰੂ ਕੇ ਸਿੰਘਾਂ ਤੋਂ ਕੀਰਤਨੀਆਂ ਤੋਂ ਸੁਣਿਆ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਇੱਥੇ ਹਿਰਦੈ ਸੱਚਾ ਹੋਏ ਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਟਿਕੇਗਾ ਪਹਿਲਾਂ। ਪਹਿਲਾਂ ਮਹਾਰਾਜ ਕਹਿੰਦੇ ਤੇਰਾ ਹਿਰਦਾ ਸੱਚੇ ਦਾ ਅਰਥ ਹੈ ਸ਼ੁੱਧ ਹੋਵੇਗਾ ਸੰਸਾਰ ਦੀ ਤ੍ਰਿਸ਼ਨਾ ਦੇ ਤ੍ਰਿਸ਼ਨਾ ਵੱਲੋਂ, ਸੰਸਾਰ ਦੇ ਮੋਹ ਵੱਲੋਂ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਝੂਠ ਦੀ ਮੈਲ ਯਾਨੀ ਕਿ ਸੰਸਾਰ ਦਾ ਮੋਹ ਇਹ ਗੁਰੂ ਕੇ ਸ਼ਬਦ ਦੇ ਪਾਣੀ ਨਾਲ ਉਤਰੇਗਾ। ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਧੋਏ। ਇਹ ਤਨ ਭਾਵ ਗਿਆਨ ਇੰਦਰੇ ਦੇ ਅੰਗ ਨੇ ਜਿਹੜੇ ਸਰੀਰ ਦੇ, ਉਹ ਸੁੱਚੇ ਹੋ ਜਾਣਗੇ, ਪਵਿੱਤਰ ਹੋ ਜਾਣਗੇ। ਤਨ ਕਰੇ ਅੱਛਾ ਧੋਏ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਰੂਪੀ ਤੀਰਥ, ਹੁਣ ਆਤਮਾ ਕਿੱਥੇ ਰਹਿੰਦੀ ਸਾਡੇ ਸਰੀਰ ਦੇ ਵਿੱਚ? ਆਪਾਂ ਤੇ ਸਾਰਾ ਦਿਨ ਮਾਇੰਡ ਵਿੱਚ ਰਹਿੰਦੇ ਹਾਂ, ਇੱਥੇ ਆਪਾਂ ਸਾਰਾ ਦਿਨ ਵਿਚਾਰਾਂ ਵਿੱਚ ਰਹਿੰਦੇ ਹਾਂ, ਇੱਥੇ ਆਤਮਾ ਥੋੜੀ ਹੈ। ਵਿਚਾਰ ਦਾ ਆਤਮਾ ਨਾਲ ਕੋਈ ਸੰਬੰਧ ਨਹੀਂ, ਤੇ ਗੁਰੂ ਕਹਿੰਦੇ ਨੇ ਤੂੰ ਆਤਮਾ ਤੀਰਥ ਤੇ ਨਿਵਾਸ ਕਰ। ਆਪਾਂ ਕਹਿੰਦੇ ਹਾਂ ਵਿਚਾਰ ਕਰੋ, ਠੀਕ ਹੈ, ਵਿਚਾਰ ਇੱਕ ਸਟੈਪ ਹੈ ਸਿਰਫ, ਆਪਾਂ ਵੀ ਹੁਣ ਵਿਚਾਰ ਹੀ ਕਰ ਰਹੇ ਹਾਂ ਨਾ, ਗੁਰਮਤ ਵਿਚਾਰ ਕਹਿੰਦੇ ਹਾਂ, ਕਥਾ ਕਹਿੰਦੇ ਹਾਂ। ਵਿਚਾਰ ਸਿੱਖ ਨੇ ਜ਼ਰੂਰ ਕਰਨੀ ਹੈ, ਪਰ ਵਿਚਾਰ ਪਰਮਾਤਮਾ ਦੇ ਰਸਤੇ ਵਿੱਚ ਆਉਣ ਵਾਲੀ ਇੱਕ ਕਲਾਸ ਹੈ, ਵਿਚਾਰ ਅੰਤਿਮ ਕਲਾਸ ਨਹੀਂ ਹੈ। ਇੱਥੇ ਸਾਡੇ ਪਹਿਲਾਂ ਜਿਹੜੇ ਪੰਡਿਤ ਭੁੱਲੇ ਸਨ ਤੇ ਭਗਤਾਂ ਨੇ ਉਹਨਾਂ ਨੂੰ ਕਿਹਾ ਵੀ ਕਿੱਧਰ ਸਿੰਘ ਫਸਾਈ ਫਿਰਦੇ ਹੋ, ਆਪਸ ਵਿੱਚ ਗੱਲਾਂ ਵਿੱਚ ਹੀ ਫਸ ਗਏ ਹੋ, ਸਿਰਫ ਇਦੋਂ ਅੱਗੇ ਵੀ ਤੁਰੋ ਥੋੜਾ ਜਿਹਾ। ਵਿਚਾਰ ਤੋਂ ਅੱਗੇ ਜਿਹੜਾ ਨਿਰਵਿਚਾਰ, ਜਿੱਥੇ ਕੋਈ ਵਿਚਾਰ ਨਹੀਂ ਆਉਂਦਾ, ਜਿੱਥੇ ਸਦਾ ਸੱਚ ਹੀ ਇੱਕੋ ਚੀਜ਼, ਇੱਕ ਧੁਨ ਉੱਠ ਰਹੀ ਉਸ ਥਾਂ ਦੇ ਉੱਤੇ ਪ੍ਰੇਮ ਦੀ, ਤਾਂ ਉੱਥੇ ਆਤਮ ਤੀਰਥ ਤੇ ਅਸੀਂ ਕਦੀ ਜਾਂਦੇ ਨਹੀਂ। ਜਾਂ ਤੇ ਸਾਡਾ ਧਿਆਨ ਸਵੇਰੇ ਉੱਠਦਿਆਂ ਮੂੰਹ ਵੱਲ ਜਾਂਦਾ ਸ਼ੀਸ਼ੇ ਅੱਗੇ ਖਲੋ ਕੇ, ਤੇ ਜਾਂ ਆਪਣਾ ਭਾਰ ਤੋਲਦੇ ਹਾਂ ਸਵੇਰੇ ਉੱਠਦਿਆਂ, ਤੇ ਜਾਂ ਸ਼ੂਗਰ ਚੈੱਕ ਕਰਾਉਂਦੇ ਹਾਂ, ਇਹ ਸਾਡਾ ਕੰਮ ਹੈ। ਮਾਸ ਤੱਕ ਸਾਡੀ ਜ਼ਿੰਦਗੀ ਘੁੰਮਦੀ ਚੌਵਾਂ ਪਾਸੇ, ਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਸ਼ੂਗਰ ਚੈੱਕ ਕਰਾਓ, ਇਹਦਾ ਬਲੱਡ ਪ੍ਰੈਸ਼ਰ ਚੈੱਕ ਕਰੋ, ਇਹਨੂੰ ਨਾਸ਼ਤਾ ਕਿੰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਸਰੀਰ ਦੀ ਸੰਭਾਲ ਨਹੀਂ ਕਰਨੀ ਚਾਹੀਦੀ, ਪਰ ਸਾਡੀ ਜ਼ਿੰਦਗੀ ਘੁੰਮਦੀ ਕਿਤੇ ਦੁਆਲੇ ਪਈ ਹੈ, ਅਸੀਂ ਖੜੇ ਕਿਹੜੇ ਥਾਂ ਤੇ, ਬਿਲਕੁਲ ਪਿਛਲੀ ਪੌੜੀ ਡੰਡੇ ਤੇ ਖਲੋ ਗਏ। ਇਹਨੂੰ ਪਾਲਣ ਪੋਸ਼ਣ ਤੇ, ਫਿਰ ਇਹਦੇ ਕੱਪੜਿਆਂ ਵੱਲ ਧਿਆਨ, ਫਿਰ ਇਹਦੀ ਹਾਈਟ ਵੱਲ ਧਿਆਨ, ਫਿਰ ਇਹਦੇ ਨੈਣ ਨਕਸ਼ਿਆਂ ਵੱਲ ਧਿਆਨ, ਬਸ ਇੱਥੋਂ ਤੱਕ। ਗੁਰੂ ਕਾ ਸਿੱਖ ਗੁਰੂ ਕੇ ਸ਼ਬਦ ਦੁਆਰਾ ਸਰੀਰ ਤੋਂ ਅੱਗੇ ਇੱਕ ਛਲਾਂਗ ਲਾ ਜਾਂਦਾ ਹੈ, ਉਹਨੂੰ ਕਹਿੰਦੇ ਨੇ ਮਨ। ਹੁਣ ਮਨ ਦੇ ਵਿੱਚ ਇਹ ਬੜਾ ਘੋਲ ਹੈ, ਵੱਡਾ ਮਨ ਦਾ, ਜਿਹੜਾ ਮਨ ਦੇ ਵਿੱਚ ਜਦੋਂ ਵਿਚਾਰਾਂ ਚੱਲਦੀਆਂ ਨੇ, ਉਹ ਗੁਰੂ ਦੀ ਵਿਚਾਰ ਵੀ ਹੈ ਤੇ ਸੰਸਾਰਕ ਮਾਨਸਿਕ ਵਿਚਾਰ ਵੀ ਹੈ। ਉਹ ਹੌਲੀ ਹੌਲੀ ਭਰੀਏ ਹੱਥ ਪੈਰ ਤਨ ਦੇਹ ਵਾਲੀ ਪੌੜੀ ਤੁਸੀਂ ਪੜ੍ਹੀ, ਮੈਂ ਸਮੇਂ ਅਨੁਸਾਰ ਅੱਗੇ ਚੱਲਾਂ। ਮਨ ਨੂੰ ਧੋਂਦਾ ਹੈ, ਮਨ ਤੋਂ ਅੱਗੇ ਫਿਰ ਜਦੋਂ ਤੁਰਦਾ ਤੇ ਫਿਰ ਬੁੱਧੀ ਆਉਂਦੀ ਹੈ, ਤੇ ਬੁੱਧੀ ਹੈ ਜਿਹੜੀ ਉਹ ਫੈਸਲੇ ਲੈਂਦੀ ਹੈ, ਬੁੱਧੀ ਦਾ ਅਰਥ ਫੈਸਲੇ ਲੈਣ ਵਾਲੀ, ਤੇ ਉਹ ਜਦੋਂ ਧੁੱਪ ਜਾਂਦੀ ਉਦੋਂ ਉੱਥੇ ਪੈਦਾ ਹੋ ਜਾਂਦਾ ਵਿਵੇਕ, ਤੇ ਵਿਵੇਕ ਦਾ ਪ੍ਰਕਾਸ਼ ਫਿਰ ਸਾਰੇ ਜੀਵਨ ਤੇ ਪੈਂਦਾ ਹੈ। ਵਿਵੇਕ ਉਹ ਡੰਡਾ ਹੈ ਜਿੱਥੇ ਪੈਰ ਰੱਖ ਕੇ ਮਨੁੱਖ ਆਤਮਾ ਨੂੰ ਵੇਖ ਸਕਦਾ ਹੈ। ਵਿਵੇਕ ਐਸੀ ਥਾਂ ਹੈ ਜਿਵੇਂ ਆਪਾਂ ਕਹਿੰਦੇ ਹਾਂ ਐਸ ਪੌੜੀ ਤੇ ਚੜ੍ਹ ਕੇ ਸੂਰਜ ਦਿਸਦਾ ਹੈ, ਕੰਧ ਦੇ ਉੱਲੇ ਸੀ ਸੂਰਜ, ਇੱਥੋਂ ਡੰਡੇ ਤੇ ਚੜ੍ਹ ਕੇ ਸੂਰਜ ਦਿਸਦਾ ਹੈ, ਇਹ ਵਿਵੇਕ ਕੀ? ਹੁਣ ਗੱਲ ਤਾਂ ਸਾਰੀ ਸਮੇਂ ਦੀ ਹੁੰਦੀ ਹੈ ਨਾ, ਵੀ ਉਹ ਵਿਵੇਕ ਆਪਾਂ ਵੱਖਰੇ ਤੌਰ ਤੇ ਵਿਚਾਰ ਸਕਦੇ ਹਾਂ। ਵਿਵੇਕ ਦੇ ਡੰਡੇ ਤੇ ਖਲੋ ਕੇ ਆਤਮ ਤੀਰਥ ਦੇ ਦਰਸ਼ਨ ਹੁੰਦੇ ਨੇ, ਤੇ ਮਹਾਰਾਜ ਕਹਿੰਦੇ ਆਤਮਾ ਉਹਨੂੰ ਕਹਿੰਦੇ ਨੇ ਜਿੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਉੱਥੇ ਆਤਮਾ ਹੈ। ਹੁਣ ਉੱਥੇ ਕਦੀ ਗਏ ਹਾਂ ਅਸੀਂ? ਸਰੀਰ ਦੇ ਵਿੱਚ ਜ਼ਿੰਦਗੀ ਘੁੰਮਦੀ ਸਾਡੀ, ਕਾਲ ਦੇ ਵਿੱਚ ਘੁੰਮਦੀ ਹੈ। ਇਸ ਕਰਕੇ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਗੁਰੂ ਨੂੰ ਪੁੱਛ ਕੇ ਆਤਮਾ ਤੀਰਥ ਤੇ ਬੈਠਾ ਰਵੇ। ਇੱਥੇ ਬਹਿਣ ਦਾ ਅਰਥ ਹੈ ਮਨ ਦਾ ਰੁਕਣਾ, ਮਨ ਦਾ ਟਿਕ ਜਾਣਾ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਇਹ ਸੱਚ ਦੀ ਵਿਆਖਿਆ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਮਹਾਰਾਜ ਕਹਿੰਦੇ ਨਾਤਾ ਸੋ ਪ੍ਰਵਾਨ, ਉਹ ਹੀ ਨਹਾਤਾ ਹੋਇਆ ਪ੍ਰਵਾਨ ਹੋਏਗਾ ਗੁਰੂ ਦੇ ਦਰ ਤੇ। ਜਦੋਂ ਉਹ ਸੱਚ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਗੁਰੂ ਕੇ ਹੁਕਮ ਤੇ ਚੱਲੇਗਾ।
ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਆ।
ਜਬ ਸਾਚ ਅੰਦਰ ਹੋਏ ਸਾਚਾ, ਤੁਕਾਂ ਸਮਝਣ ਵਾਲੀਆਂ ਨੇ, ਤਾਮ ਸਾਚਾ ਪਾਈਆ। ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਦੋਂ ਹੋਏਗੀ? ਜਦੋਂ ਪਹਿਲੇ ਸੱਚ ਦਾ ਅਰਥ ਹੈ, ਜਦੋਂ ਸੱਚ ਹੋਏਗਾ ਤਾਂ ਮਹਾਰਾਜ ਪਹਿਲੇ ਸੱਚ ਦੇ ਵਿੱਚ ਕਹਿੰਦੇ ਕਿ ਜਬ ਸਾਚ ਅੰਦਰ, ਜਦੋਂ ਅੰਦਰ ਸੱਚਾ ਨਾਮ ਜਾਏਗਾ, ਪਹਿਲੇ ਸੱਚੇ ਸੱਚ ਦਾ ਅਰਥ ਹੈ, ਜਦੋਂ ਗੁਰੂ ਦਾ ਸੱਚਾ ਸ਼ਬਦ ਅੰਦਰ ਗਿਆ, ਹੋਏ ਸਾਚਾ, ਉਦੋਂ ਜੀਵਨ ਸੱਚਾ ਹੋ ਜਾਏਗਾ, ਤਾਮ ਸਾਚਾ ਪਾਈਐ, ਤੇ ਪਰਤ ਕੇ ਫਿਰ ਸੱਚੇ ਦੀ ਪ੍ਰਾਪਤੀ ਹੋਵੇਗੀ। ਜਿੰਨਾ ਚਿਰ ਮਨੁੱਖ ਸੱਚਾ ਨਹੀਂ, ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਦੀ ਕੋਈ ਦਰਵਾਜ਼ਾ ਹੈ ਹੀ ਨਹੀਂ, ਕੋਈ ਰਸਤਾ ਹੈ ਹੀ ਨਹੀਂ ਹੈ। ਤਾਂ ਉਹ ਜਦੋਂ ਸ਼ੁੱਧ ਹੋਵੇਗਾ, ਇੱਥੇ ਸਾਚੇ ਦਾ ਅਰਥ ਹੈ ਸ਼ੁੱਧ ਹੋਣਾ, ਹੰਕਾਰ ਤੋਂ ਰਹਿਤ ਹੋਣਾ, ਤ੍ਰਿਸ਼ਨਾ ਤੋਂ ਰਹਿਤ ਹੋਣਾ। ਹੋਰ ਜਿੰਨੇ ਯਾਨੀ ਕਿ ਅਵਗਣ ਨੇ, ਉਹਨਾਂ ਤੋਂ ਖਲਾਸ ਹੋ ਜਾਣਾ, ਛੁੱਟ ਜਾਣਾ, ਫਿਰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਆ।
ਮਹਾਰਾਜ ਕਹਿੰਦੇ ਵੀ ਜਿਵੇਂ ਬੰਦਾ ਸਵੇਰ ਤੋਂ ਸ਼ਾਮ ਤੱਕ ਕਈ ਕੁਝ ਬੋਲਦਾ, ਪਰ ਜੇ ਨੋਟ ਨਾ ਕਰੇ, ਉਦਾਹਰਨ ਦਿੱਤੀ ਹੈ, ਜੇ ਲਿਖੇ ਨਾ ਤੇ ਉਹਨੂੰ ਯਾਦ ਨਹੀਂ ਰਹਿੰਦਾ। ਸਿੱਧੇ ਜਿਹੇ ਸਾਦੇ ਅਰਥ ਨੇ ਬਿਲਕੁਲ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਆ। ਜੇ ਤੁਸੀਂ ਲਿਖਦੇ ਨਹੀਂ ਤੇ ਬੋਲਦੇ ਜਿੰਨੇ ਮਰਜ਼ੀ, ਉਹ ਤੁਹਾਨੂੰ ਭੁੱਲ ਜਾਂਦਾ ਹੈ, ਯਾਦ ਨਹੀਂ ਰਹਿੰਦਾ। ਇਹਦਾ ਅਰਥ ਹੈ ਕਿ ਅਸੀਂ ਚੰਗੀਆਂ ਗੱਲਾਂ ਬੋਲੀ ਜਾਈਏ, ਚੰਗੀ ਗੱਲ ਬਹਿ ਕੇ ਕਰੀ ਜੀ। ਆਪਾਂ ਕਹਿੰਦੇ ਫਲਾਣਾ ਬੰਦਾ ਕਥਾ ਬੜੀ ਸੋਹਣੀ ਕਰਦਾ, ਸਾਨੂੰ ਵੀ ਤੁਸੀਂ ਕਹਿੰਦੇ ਹੋ ਰੋਜ਼, ਚਲੋ ਕਥਾ ਗੁਰੂ ਦੀ ਹੈ, ਕਥਾ ਚੰਗੀ ਹੈ, ਜਿਹੜੀ ਉਹਨੂੰ ਨਮਸਕਾਰ ਹੈ, ਸ਼ਬਦ ਦੀ ਕਥਾ ਹੋਵੇ, ਵਿਚਾਰ ਹੋਵੇ, ਗੁਰੂ ਦੀ ਵਿਚਾਰ ਦੇ ਅਨੁਸਾਰ ਹੋਵੇ। ਪਰ ਮਹਾਰਾਜ ਨੇ ਉਹਦੇ ਉੱਤੇ ਵੀ ਉਂਗਲ ਚੁੱਕੀ, ਉਹਦੇ ਉੱਤੇ ਵੀ ਸਵਾਲ ਕੀਤਾ, ਕਿਤੇ ਕੱਲੀਆਂ ਗੱਲਾਂ ਸੁਣਾ ਸੁਣਾ ਕੇ ਲੋਕਾਂ ਨੂੰ ਨਾ ਐਵੇਂ ਝੂਮਾ ਦਵਾਈ ਜਾਈ, ਵੇਖ ਜੋ ਕੁਝ ਕਰਨਾ, ਜੇ 100% ਕਹਿਣਾ, 10% ਕਰਦਾ ਵੀ ਹੈ ਕਿ ਨਹੀਂ, ਉਹਦੇ ਵਿੱਚੋਂ ਚੰਗੀਆਂ ਗੱਲਾਂ ਕਰੀ ਜਾਣੀਆਂ। ਚੰਗੀਆਂ ਗੱਲਾਂ ਕਿਹਨੂੰ ਨਹੀਂ ਆਉਂਦੀਆਂ? ਤੇ ਅੱਜ ਦੀ ਇਹ ਕਹਾਣੀ ਹੈ, ਕਬੀਰ ਸਾਹਿਬ ਦੇ ਸਮੇਂ ਦੀ ਚੱਲਦੀ ਹੈ। ਕਬੀਰ ਸਾਹਿਬ ਕਹਿੰਦੇ ਵੀ ਸਾਹਮਣੇ ਖੂਹ ਏ ਤੇ ਹੱਥ ਵਿੱਚ ਦੀਵਾ ਫੜਿਆ, ਤੇ ਦੀਵਾ ਫੜ ਕੇ ਛਾਲ ਮਾਰਦਾ, ਦੱਸੋ ਇਹਦਾ ਇਲਾਜ ਕੀ ਕਰੋਗੇ ਤੁਸੀਂ? ਗੱਲਾਂ ਬੜੀਆਂ ਉੱਠ ਕੇ ਸਵੇਰੇ ਅਸੀਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਬੜੀਆਂ ਸੋਹਣੀਆਂ ਗੱਲਾਂ ਨੇ, ਫਿਰ ਸਾਰਾ ਦਿਨ ਵਰਤਦਾ ਕੀ ਸਾਡੇ ਜੀਵਨ ਦੇ ਵਿੱਚ? ਝੂਠ, ਫਰੇਬ, ਚੁਗਲੀ, ਨਿੰਦਿਆ, ਧੋਖੇ ਦੇਣੇ, ਇੱਕ ਦੂਜੇ ਨੂੰ ਲੱਤਾਂ ਖਿੱਚਣੀਆਂ, ਮੇਰੇ ਤੋਂ ਕੋਈ ਅੱਗੇ ਨਾ ਲੰਘ ਜਾਏ, ਮੇਰੇ ਤੋਂ ਕੋਈ ਪਿੱਛੇ ਨਾ ਰਹਿ ਜਾਏ, ਇਹ ਕੀ ਇਹ ਸਿੱਖੀ ਦੇ ਗੁਣ ਨੇ? ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਜਿਹੜਾ ਅਸੀਂ ਸਿਮਰਨ ਨਿਤਨੇਮ ਕਰਨੇ ਉਹਦੇ 'ਚ ਲਿਖਿਆ ਹੋਇਆ ਸਾਰਾ ਕੁਝ? ਨਹੀਂ ਸਾਧ ਸੰਗਤ ਜੀ, ਕਥਨੀ ਰਹਿ ਗਈ ਸਾਰੀ, ਬਹੁਤ ਘੱਟ ਏ ਕਰਨੀ। ਕਥਾ ਸੁਣ ਲਓ ਜਿੰਨੀ ਮਰਜ਼ੀ, ਕੋਈ ਕਮੀ ਨਹੀਂ ਅੱਜ ਰਹਿ ਗਈ। ਤੇ ਵੈਸੇ ਤੇ ਕਥਨੀ ਵੀ ਹੁਣ ਬਦਲ ਦਿੱਤੀ, ਅਸੀਂ ਆਪਣੀ ਮਨ ਮਰਜ਼ੀ ਦੇ ਅਨੁਸਾਰ ਗੁਰੂ ਦੀ ਗੱਲ ਸ਼ਬਦ ਦੀ, ਇੱਥੇ ਸ਼ਬਦ ਸੁਰਤ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਅੱਜ, ਉਹ ਤਾਂ ਹੁੰਦੀ ਬੜੀ ਘੱਟ ਏ, ਸੁਰਤ ਸ਼ਬਦ ਦੀ ਗੱਲ ਤਾਂ ਹੁੰਦੀ ਬੜੀ ਘੱਟ ਹੈ, ਬਸ ਚੰਗਿਆਈਆਂ ਤੇ ਪੁੰਨਾ ਦਾਨਾਂ ਦੀਆਂ ਗੱਲਾਂ ਹੁੰਦੀਆਂ ਨੇ, ਹੋਰ ਕੀ ਅਸੀਂ ਕਰਨਾ? ਇੱਥੇ ਕਹਿੰਦੇ ਲਿਖੇ ਬਾਜੋਂ ਸੁਰਤ ਨਾਹੀ, ਸੁਰਤ ਦਾ ਅਰਥ ਹੁੰਦਾ ਮਨੁੱਖ ਦੀ ਇੱਕ ਉਹ ਸ਼ਕਤੀ ਜਿਹਦੇ ਨਾਲ ਉਹ ਕਿਸੇ ਵੀ ਕੰਮ ਦੇ ਪ੍ਰਤੀ ਜਾਗਦਾ ਹੈ, ਅਵੇਅਰਨੈਸ, ਹੋਸ਼, ਗਿਆਨ। ਸੁਰਤ ਦੇ ਅਰਥ ਨੇ ਗਿਆਨ। ਅਸੀਂ ਸਾਰੀਆਂ ਚੀਜ਼ਾਂ ਦੇ ਪ੍ਰਤੀ ਸੁਰਤ ਰੱਖਦੇ ਹਾਂ, ਸਰੀਰ ਦੇ ਪ੍ਰਤੀ ਵੀ, ਕੱਪੜਿਆਂ ਦੇ ਪ੍ਰਤੀ ਵੀ, ਮੈਚਿੰਗ ਵੀ ਪੂਰੀ ਰੱਖਦੇ ਹਾਂ ਵੀ ਪੱਗ ਵੀ ਉਹ ਜਿਹੀ ਹੋਵੇ ਤੇ ਜੁੱਤੀ ਵੀ ਉਵੇਂ ਦੀ ਹੋਵੇ। ਸਾਰੀਆਂ ਚੀਜ਼ਾਂ ਵਾਸਤੇ ਸਾਡੇ ਕੋਲ ਸੁਰਤ ਹੈ, ਖਾਣਾ ਪੀਣਾ ਵਧੀਆ ਹੋਵੇ, ਹੋਰ ਚੀਜ਼ਾਂ ਵਧੀਆ ਹੋਣ, ਜੇ ਸੁਰਤ ਨਹੀਂ ਤੇ ਜਿਹਨੂੰ ਗੁਰੂ ਕਹਿੰਦਾ ਉਹ ਤੇਰੀ ਅੱਖ ਦੇ ਸਾਹਮਣੇ ਪਰਮਾਤਮਾ ਹੀ, ਉਹਦੇ ਬਾਰੇ ਅਸੀਂ ਹੋਸ਼ ਵਿੱਚ ਕੋਈ ਨਹੀਂ, ਉਹਦੇ ਬਾਰੇ ਆਪਾਂ ਬੇਹੋਸ਼ ਬੈਠੇ ਹੋਏ ਹਾਂ। ਜੇ ਬੇਹੋਸ਼ ਹਾਂ ਤਾਂ ਹੀ ਝੂਠ ਬੋਲਦੇ ਹਾਂ, ਜੇ ਬੇਹੋਸ਼ ਹਾਂ ਤਾਂ ਹੀ ਠੱਗੀਆਂ ਮਾਰਨੇ ਆ, ਜੇ ਉਹ ਨਾਲ ਜਾਣਿਆ, ਜੇ ਉਹ ਕੋਲ ਸਮਝ ਲਿਆ, ਤੇ ਫਿਰ ਮਨੁੱਖ ਗਲਤ ਰਸਤੇ ਤੇ ਝੂਠ ਵਾਲੇ ਪਾਸੇ ਨਹੀਂ ਜਾ ਸਕਦਾ। ਇਸ ਕਰਕੇ ਕਹਿੰਦੇ ਗੱਲਾਂ ਕਰੀ ਜਾਂਦੇ ਹਾਂ, ਬੋਲ ਬੋਲ ਗਵਾਈਐ, लिखे बाजों सुरत नाही, जिन्ना चिर तू हिरदे दी तख्ती दे उत्ते भाव दिल दे उत्ते मन दे उत्ते परमात्मा दा नाम नहीं लिखदा, गुरु का उपदेश नहीं लिखदा, ते ए मूंह तो बोलियां हुईयां प्रार्थनावां जिहड़ियां ने बड़ियां बड़ियां गल्लां अजकल तुसी सुनदे हो ਇਹ ਸਾਰੀਆਂ ਹਵਾ ਵਿੱਚ ਉੱਡ ਜਾਂਦੀਆਂ ਹਨ।
ਜਿੱਥਾ ਜਾਏ ਬਹੀਆ ਭਲਾ ਕਹੀਆ, ਸੁਰਤ ਸ਼ਬਦ ਲਿਖਾਈਆ।
ਗੁਰਮਤ ਦਾ ਮੁੱਖ ਆਧਾਰ ਗੁਰੂ ਸਾਹਿਬ ਨੇ ਇਸ ਪੰਕਤੀ ਵਿੱਚ ਕਿਹਾ, ਕਹਿੰਦੇ ਦੋ ਕੰਮ ਕਰ ਲੈ ਜੇ ਤੂੰ ਪਰਮਾਤਮਾ ਦੇ ਨੇੜੇ ਹੋਣਾ, ਦੋ ਕੰਮ ਕਰ ਲੈ। ਇੱਕ ਤਾਂ ਜਿੱਥੇ ਜਾਏ ਬਹੀਏ ਭਲਾ ਕਹੀਏ, ਇਹਦਾ ਅਰਥ ਹੈ ਕਿ ਜਿੱਥੇ ਵੀ ਤੈਨੂੰ ਪਰਮਾਤਮਾ ਰੱਖ ਰਿਹਾ ਹੈ ਉਹਨੂੰ ਭਲਾ ਕਰਕੇ ਪ੍ਰਵਾਨ ਕਰ ਲੈ। ਇੱਥੇ ਭਲਾ ਕਹੀਏ ਦਾ ਮਤਲਬ ਬੋਲਣਾ ਨਹੀਂ ਹੈ, ਅਰਥ ਹੋਣਗੇ ਠੀਕ ਹੈ, ਮੈਨੂੰ ਪਤਾ ਵੀ ਕੀ ਜਾਣਾ ਕਿਹੜਾ ਅਰਥ ਉੱਥੇ ਲਿਖੇ ਨੇ ਟੀਕੇ, ਟੀਕਿਆਂ ਨੇ ਆਪਣੇ ਹਿਸਾਬ ਨਾਲ ਅਰਥ ਲਿਖੇ ਨੇ, ਉਹ ਕਿਸੇ ਹੱਦ ਤੱਕ ਠੀਕ ਹੈ ਵੀ ਜਿੱਥੇ ਬਹੀਏ ਭਲਾ ਬੋਲਣਾ ਚਾਹੀਦਾ। ਇੱਥੇ ਭਲੇ ਦਾ ਅਰਥ ਹੈ ਕਿ ਸਤ ਕਰਕੇ ਮੰਨਣਾ, ਪਰਮਾਤਮਾ ਦੇ ਹੁਕਮ ਨੂੰ ਭਲਾ ਕਰਕੇ ਮੰਨਣਾ। ਤੈਨੂੰ ਪਰਮਾਤਮਾ ਨੇ ਜਿੱਥੇ ਬਹਿਣ ਵਾਸਤੇ ਥਾਂ ਦਿੱਤੀ ਹੈ, ਤੂੰ ਤਾਂ ਉਹਦੇ ਨਾਲ, ਕਿਉਂਕਿ ਸਾਰਾ ਸ਼ਬਦ ਜਿਹੜਾ ਨਾ ਉਹ ਪਰਮਾਤਮਾ ਦੇ ਵਿਰੋਧ ਦੀ ਗੱਲ ਕਰ ਰਿਹਾ, ਸਾਡੇ ਜਿਹੜੇ ਮਨ ਦੇ ਵਿੱਚ ਵਿਰੋਧ ਹੈ ਮੈਨੂੰ ਇੱਥੇ ਕਿਉਂ ਬਹਿਣਾ ਪਿਆ। ਜਿੱਥੇ ਜਾਏ ਬਹੀਏ ਭਲਾ ਕਹੀਏ, ਪਰਮਾਤਮਾ ਨੇ ਜਿਹੜੀ ਥਾਂ ਤੇ ਤੈਨੂੰ ਬਿਠਾਇਆ ਹੈ, ਜਿਹੜੀ ਥਾਂ ਤੇ ਤੈਨੂੰ ਬਿਠਾਇਆ ਹੈ ਉਹ ਕਿਵੇਂ ਦਾ ਵੀ ਥਾਂ ਹੈ, ਉਦਮ ਕਰ, ਯਤਨ ਕਰ, ਪਰ ਸੱਚ ਦੇ ਆਸਰੇ ਉਦਮ ਕਰੀ, ਝੂਠ ਦੇ ਆਸਰੇ ਉਦਮ ਨਾ ਕਰੀ। ਆਪਣੀ ਥਾਂ ਉੱਚੀ ਬਣਾਉਣ ਦੀ ਹਰ ਇੱਕ ਬੰਦੇ ਦੇ ਅੰਦਰ ਇੱਛਾ ਹੁੰਦੀ ਹੈ, ਮਹਾਰਾਜ ਕਹਿੰਦੇ ਹਿੰਮਤ ਕਰ ਸਕਣਾ, ਉਦਮ ਕਰ, ਉਹ ਤੈਨੂੰ ਉੱਚਾ ਕਰੇਗਾ ਜ਼ਰੂਰ, ਪਰ ਤੂੰ ਆਪ ਉੱਚਾ ਹੋਣ ਵਾਸਤੇ ਦੂਜਿਆਂ ਨੂੰ ਥੱਲੇ ਡੇਗਣਾ ਹੈ, ਇਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੈ। ਤੂੰ ਕਿਸੇ ਨੂੰ ਡੇਗ ਕੇ ਉਹਦੀ ਥਾਂ ਤੇ ਬਹਿਣਾ ਚਾਹੁੰਦਾ। ਆ ਤੁਸੀਂ ਸੁਣਿਆ ਨਾ, ਗੁਰੂ ਨਾਨਕ ਸਾਹਿਬ ਜਦੋਂ ਮੁਲਤਾਨ ਗਏ ਸੀ ਉੱਥੇ ਪੀਰ ਬੜੇ ਰਹਿੰਦੇ ਸੀ, ਫਕੀਰ ਬੜੇ ਰਹਿੰਦੇ ਸਨ, ਤੇ ਗੁਰੂ ਸਾਹਿਬ ਬਾਹਰ ਆ ਕੇ ਬੈਠ ਗਏ ਖੂਹ ਦੇ ਕੰਢੇ ਤੇ। ਫਕੀਰਾਂ ਨੂੰ ਪਤਾ ਲੱਗ ਗਿਆ, ਉਹਨਾਂ ਕਿਹਾ ਵੀ ਨਾਨਕ ਤਪਾ, ਗੁਰੂ ਸਾਹਿਬ ਨੂੰ ਤਪਾ ਕਹਿੰਦੇ ਸੀ ਉਦੋਂ, ਗੁਰੂ ਨਾਨਕ ਸਾਹਿਬ ਆ ਗਏ ਨੇ ਤੇ ਉਹ ਜੇ ਇੱਥੇ ਮੁਲਤਾਨ ਦੇ ਵਿੱਚ ਆ ਗਏ ਤੇ ਸਾਡੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਸਾਡੀ ਸਾਰੀ ਜਿਹੜੀ ਥਿਉਰੀ ਸੀ ਉਹ ਖੰਡਨ ਕਰ ਦੇਣੀ, ਸਾਡਾ ਜੋ ਕੁਝ ਅਸੀਂ ਲੋਕਾਂ ਨੂੰ ਸਿਖਾ ਰਹੇ ਹਾਂ ਉਹਨਾਂ ਨੇ ਖੰਡਨ ਕਰ ਦੇਣਾ, ਤੇ ਫਿਰ ਕੀ ਕਰਾਂਗੇ, ਤੋਰੀ ਫੁਲਕਾ ਚੱਲਦਾ ਹੈ ਉਹ ਵੀ ਜਾਂਦਾ ਰਹੇਗਾ। ਤਾਂ ਉਹਨਾਂ ਨੇ ਸੁਨੇਹਾ ਭੇਜਿਆ, ਚਿੱਠੀ ਭੇਜੀ ਗੁਰੂ ਸਾਹਿਬ ਨੂੰ, ਤੇ ਚਿੱਠੀ ਕਾਗਜ਼ ਤੇ ਲਿਖ ਕੇ ਨਹੀਂ ਭੇਜੀ, ਉਹਨਾਂ ਨੇ ਇੱਕ ਦੁੱਧ ਦਾ ਪਿਆਲਾ ਆਪਣੇ ਇੱਕ ਸੇਵਕ ਨੂੰ ਦੇ ਕੇ ਭੇਜਿਆ, ਜਿਹੜਾ ਪਿਆਲਾ ਕੰਢੇ ਤੱਕ ਭਰਿਆ ਹੋਇਆ ਸੀ, ਉਹ ਲੈ ਕੇ ਆਏ, ਭਾਈ ਮਰਦਾਨਾ ਜੀ ਕੋਲ ਬੈਠੇ ਸਨ, ਗੁਰੂ ਨਾਨਕ ਸਾਹਿਬ ਦੇ ਅੱਗੇ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਵੇਖਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੰਬੇਲੀ ਦਾ ਫੁੱਲ ਸੀ ਕੋਲ, ਉਹ ਗੁਰੂ ਸਾਹਿਬ ਨੇ ਤੋੜ ਕੇ ਉਸ ਪਿਆਲੇ ਦੇ ਉੱਤੇ ਰੱਖ ਦਿੱਤਾ, ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਉਹ ਤੇ ਦੁੱਧ ਪਿਆਉਣ ਲਈ ਲਿਆਏ ਨੇ, ਤੁਸੀਂ ਇਹਦੇ ਉੱਤੇ ਫੁੱਲ ਕਾਹਤੋਂ ਰੱਖਿਆ। ਤੇ ਸਤਿਗੁਰੂ ਕਹਿੰਦੇ ਮਰਦਾਨਿਆ ਇਹ ਪੀਣ ਵਾਸਤੇ ਨਹੀਂ ਪੀਰਾਂ ਨੇ ਭੇਜਿਆ, ਫਕੀਰਾਂ ਨੇ, ਇਹ ਸੁਨੇਹਾ ਭੇਜਿਆ ਉਹਨਾਂ ਨੇ। ਕਹਿੰਦੇ ਸੁਨੇਹਾ ਕਾਹਦਾ ਹੈ, ਕਹਿੰਦੇ ਸੁਨੇਹਾ ਇਹ ਹੈ ਕਿ ਇੱਥੇ ਪਹਿਲਾਂ ਹੀ ਨੱਕੋ ਨੱਕ ਕੰਢਿਆਂ ਤੱਕ ਇੱਥੇ ਪਹਿਲਾਂ ਹੀ ਬੜੇ ਫਕੀਰ ਨੇ, ਤੁਹਾਡੀ ਕੋਈ ਲੋੜ ਨਹੀਂ, ਤੁਸੀਂ ਨਾ ਆਇਆ ਜੇ। ਤੇ ਮੈਂ ਬੇਨਤੀ ਕਰਾਂ, ਧਾਰਮਿਕ ਦੁਨੀਆਂ ਵਿੱਚ ਸਭ ਤੋਂ ਵੱਡੀ ਬਿਮਾਰੀ ਆ ਜੇ ਸਭ ਤੋਂ ਜ਼ਿਆਦਾ, ਹੋਰ ਅਸੀਂ ਸ਼ਰਾਬ ਛੱਡ ਦਿਆਂਗੇ, ਸਾਰਾ ਕੁਝ ਛੱਡ ਦਿਆਂਗੇ, ਮੈਂ ਨਹੀਂ ਕਹਿੰਦਾ ਵੀ ਸ਼ਰਾਬ ਚੰਗੀ ਚੀਜ਼ ਹੈ, ਅਸੀਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਛੱਡ ਕੇ ਤੇ ਹੋਰ ਗੱਲਾਂ ਛੱਡ ਕੇ ਸੋਚਦੇ ਹਾਂ ਵੱਡੇ ਧਾਰਮਿਕ ਬਣ ਗਏ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਇਹ ਕਹਿੰਦੇ ਵੀ ਇੱਥੇ ਨਾ ਆਇਆ ਜੇ, ਇੱਥੇ ਪਿਆਲਾ ਪਹਿਲਾਂ ਹੀ ਫੁੱਲ ਹੈ। ਤੇ ਉਹ ਬਿਰਤੀ ਅੱਜ ਵੀ ਚੱਲ ਰਹੀ ਹੈ, ਮਨੁੱਖ ਜਿੱਥੇ ਹੈ ਉੱਥੇ ਉਹਦਾ ਧਿਆਨ ਰਹਿੰਦਾ, ਦੂਜਾ ਨਾ ਆ ਕੇ ਖਲੋ ਜਾ ਉਸ ਥਾਂ ਦੇ ਉੱਤੇ। ਸਤਿਗੁਰੂ ਨੇ ਕਿਹਾ ਮਰਦਾਨਿਆਂ ਨਾ ਸੁਨੇਹਾ ਭੇਜਿਆ, ਤੇ ਹੁਣ ਅਸੀਂ ਵੀ ਸੁਨੇਹਾ ਭੇਜਣਾ, ਉੱਤੇ ਫੁੱਲ ਰੱਖ ਦਿੱਤਾ ਤੇ ਫੁੱਲ ਉੱਤੇ ਤਰ ਗਿਆ। ਕਹਿੰਦੇ ਜਾ ਵਾਪਸ ਜਾ ਕੇ ਫਕੀਰਾਂ ਨੂੰ ਵਿਖਾ ਦੇ। ਜਦੋਂ ਜਾ ਕੇ ਵਿਖਾਇਆ ਤੇ ਉਹਨਾਂ ਦੇ ਪੈਰ ਥੱਲਿਓਂ ਜ਼ਮੀਨ ਨਿਕਲ ਗਈ, ਆ ਕੇ ਝੁੱਕ ਗਏ, ਕਹਿਣ ਲੱਗੇ ਉਹ ਫਕੀਰੋ, ਫਕੀਰ ਤੇ ਥਾਂ ਮਿਲਦਾ ਹੀ ਨਹੀਂ, ਤੁਸੀਂ ਤੇ ਥਾਵਾਂ ਨਾਲ ਜੁੜੇ ਹੋਏ ਹੋ, ਤੁਸੀਂ ਤੇ ਥਾਂ ਮੱਲ ਕੇ ਬੈਠੇ ਹੋ। ਫਕੀਰ ਤੇ ਫੁੱਲ ਵਰਗਾ ਹੁੰਦਾ ਹੈ, ਉਹ ਤੇ ਕੋਈ ਥਾਂ ਹੀ ਨਹੀਂ ਮੱਲਦਾ, ਪਰ ਤੁਹਾਡੀ ਜਿਹੜੀ ਚੀਜ਼ ਹੈ ਤੁਸੀਂ ਤੇ ਥਾਵਾਂ ਕਬਜ਼ੇ ਕਰਕੇ ਬੈਠੇ ਹੋ ਵੀ ਸਾਡਾ ਕਿਤੇ ਕਬਜ਼ਾ ਨਾ ਛੁੱਟ ਜਾਏ ਉੱਤੋਂ। ਮਹਾਰਾਜ ਕਹਿੰਦੇ ਜਿੱਥੇ ਵੀ ਤੈਨੂੰ ਥਾਂ ਮਿਲੀ ਹੈ, ਜਿੱਥੇ ਜਾਏ ਬਈ ਹੈ, ਭਲਾ ਕਹੀ ਹੈ, ਆਪਣੀ ਥਾਂ ਤੇ ਆਨੰਦ ਦੇ ਵਿੱਚ ਰਹੋ। ਤੇ ਮਹਾਰਾਜ ਕਹਿੰਦੇ ਦੂਜਾ ਕੰਮ ਕਿਹੜਾ? ਸੁਰਤ ਸ਼ਬਦ ਲਿਖਾਈ ਹੈ, ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਨਾ, ਇਹ ਮਹਾਰਾਜ ਦਾ ਸਿਧਾਂਤ। ਇਹ ਸ਼ਬਦ ਕੀ ਹੈ? ਗੁਰੂ ਕੀ ਬਾਣੀ, ਬਾਣੀ ਵਿੱਚ ਸੁਰਤੀ ਨੂੰ ਜੋੜਨਾ, ਬਾਣੀ ਨੂੰ ਸੁਰਤ ਨਾਲ ਸੁਣਨਾ। ਸ਼ਬਦ ਦੇ ਵੈਸੇ ਕਈ ਰੂਪ ਨੇ, ਪਰ ਇੱਕ ਮੁੱਖ ਰੂਪ ਹੈ ਜਿਹੜਾ ਬਾਣੀ ਦੀ ਵਿਚਾਰ, ਦੂਜਾ ਹੈ ਸ਼ਬਦ ਦੀ ਧੁਨ ਦੇ ਵਿੱਚ ਧਿਆਨ ਲਾਉਣਾ। ਇਹ ਦੋ ਤਰ੍ਹਾਂ ਦਾ ਸ਼ਬਦ ਦੇ ਨਾਲ ਜੁੜਨਾ ਹੈ। ਸੋ ਮਹਾਰਾਜ ਇੱਥੇ ਬਚਨ ਕਰ ਰਹੇ ਹਨ ਕਿ ਸੁਰਤ ਸ਼ਬਦ ਲਿਖਾਈ ਹੈ, ਇਹ ਲੇਖ ਜਿਹੜਾ ਲੇਖਾ ਹੈ, ਲੇਖ ਲਿਖਣਾ ਚਾਹੀਦਾ ਹੈ।
ਕਾਇਆ ਕੂੜ ਵਿਗਾੜ ਕਾਹੇ ਨਾਈਆ,
ਮਹਾਰਾਜ ਕਹਿੰਦੇ ਕਾਇਆ ਨੂੰ ਵਿਗਾੜ ਕੇ ਭਾਵ ਪਾਪਾਂ ਵਿੱਚ ਗਰਕ ਕਰਕੇ ਨਹਾਉਣਾ ਧੋਣਾ ਕੀ ਹੋਇਆ? ਭਾਵ ਕਿਸੇ ਅਰਥ ਨਹੀਂ ਲੱਗਦਾ।
ਨਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ,
ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਤੇ ਨਾਲ ਇਹ ਪੱਕਾ ਕਰ ਕਿ ਜੋ ਤੂੰ ਜਪਣਾ ਵੀ ਏ ਉਹਦੇ ਅੱਗੇ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਤੂੰ ਜਪਾਇਆ ਤੇ ਤਾਂ ਹੀ ਮੈਂ ਜਪਿਆ, ਮੇਰੇ ਆਪਣੇ ਵੱਸ ਦੀ ਗੱਲ ਨਹੀਂ, ਆਪ ਜੀ ਨੇ ਜੋ ਕਹਾਇਆ ਹੈ ਉਹ ਹੀ ਕਿਹਾ ਹੈ।
ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ,
ਇਸ ਤਰ੍ਹਾਂ ਅੰਮ੍ਰਿਤ ਹਰੀ ਦਾ ਨਾਮ ਜੋ ਨਾਮ ਰਸ ਹੈ ਉਹ ਮੇਰੇ ਮਨ ਦੇ ਵਿੱਚ ਪਾਇਆ, ਭਾਵ ਚੰਗਾ ਲੱਗਾ ਹੈ, ਪ੍ਰਵਾਨ ਹੋਇਆ, ਮਨ ਨੇ ਉਹਨੂੰ ਸ਼ੌਂਕ ਦੇ ਨਾਲ ਆਪਣੇ ਅੰਦਰ ਜੋੜ ਲਿਆ ਹੈ।
ਨਾਮ ਮੀਠਾ ਮਨ ਹੈ ਲਾਗਾ ਦੁੱਖ ਡੇਰਾ ਢਾਹਿਆ,
ਇਹ ਨਾਮ ਰਸ ਮਿੱਠਾ ਲੱਗਾ ਮਨ ਦੇ ਵਿੱਚ ਗੁਰਮੁਖ ਦੇ ਅੰਦਰ, ਤੇ ਜਿਸ ਨਾਮ ਨੇ ਅੰਦਰ ਟਿਕ ਕੇ ਦੁੱਖਾਂ ਦਾ ਡੇਰਾ ਦੂਰ ਕਰ ਦਿੱਤਾ, ਢਾ ਦਿੱਤਾ ਹੈ।
ਦੁੱਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇਆ,
ਤੇ ਜਦੋਂ ਇਸ ਤਰ੍ਹਾਂ ਬੰਦਗੀ ਕੀਤੀ ਗੁਰਮੁਖ ਨੇ ਤੇ ਜਦੋਂ ਉਹ ਫੁਰਮਾਨ ਹੋਇਆ, ਜਾਮ ਤੈ ਫੁਰਮਾਇਆ, ਮਹਾਰਾਜ ਆਪ ਜੀ ਦੇ ਫੁਰਮਾਨ ਦੇ ਨਾਲ ਹੀ ਸੁਖ ਦੀ ਦਾਤ ਜਿਹੜੀ ਸੀ, ਆਨੰਦ ਦੀ ਦਾਤ ਅੰਦਰ ਆਣ ਵਸੀ।
ਨਦਰ ਤੁਧ ਅਰਦਾਸ ਮੇਰੀ ਜਿੰਨੇ ਆਪ ਉਪਾਇਆ,
ਜਿੰਨੇ ਸਾਰੇ ਜਗਤ ਨੂੰ ਪੈਦਾ ਕੀਤਾ ਸਾਡੀ ਉਹਦੇ ਅੱਗੇ ਅਰਦਾਸ ਹੈ, ਜੋ ਦੁੱਖ ਸੁੱਖ ਹੈ ਉਹਦਾ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ, ਪਰ ਕਿਰਪਾ ਉਹਦੀ ਨਾਲ ਕੰਮ ਹੋਣਾ, ਉਹਦੀ ਦ੍ਰਿਸ਼ਟੀ ਦੇ ਨਾਲ ਕਾਰਜ ਸ਼ੁੱਧ ਹੋਣੇ ਹਨ।
ਆ ਮੈਂ ਕਹਿਆ ਕਹਿਣ ਜਾ ਤੁਜਾ ਕਹਾਇਆ,
ਮਹਾਰਾਜ ਕਹਿੰਦੇ ਇਸ ਭਾਵਨਾ ਵਿੱਚ ਰਹੋ ਗੁਰੂ ਕੇ ਪਿਆਰਿਓ, ਵੀ ਜੇ ਉਸਨੇ ਕਹਾਇਆ ਹੈ ਤਾਂ ਹੀ ਨਾਮ ਦਾ ਜਾਪ, ਨਾਮ ਦਾ ਕਹਿਣ, ਬਾਣੀ ਦਾ ਅਭਿਆਸ ਕੀਤਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਇਹ ਵਾਰੀ ਹੈ ਮਨੁੱਖਾ ਜਨਮ ਦੀ, ਜੇ ਖਸਮ ਇਸ ਮਾਇਆ ਦੇ ਸਮੁੰਦਰ ਵਿੱਚੋਂ ਕੱਢ ਲਵੇ ਚਿੱਕੜ ਵਿੱਚੋਂ, ਤੇ ਕਿਰਤ ਕਮਾਵਣਾ, ਜਿਹੜੇ ਸਾਡੇ ਕਰਮਾਂ ਦਾ ਝੱਖੜ ਹੈ ਉਹਦੇ ਵਿੱਚੋਂ ਕਿਰਪਾ ਕਰਕੇ ਜੇ ਕੱਢ ਲਵੇ ਤਾਂ।
ਮੰਦਾ ਕਿਸੈ ਨਾ ਆਖ ਝਗੜਾ ਪਾਵਣਾ,
ਉਸ ਚਿੱਕੜ ਵਿੱਚੋਂ ਨਿਕਲਣ ਦਾ ਇੱਕ ਇਹ ਵੀ ਮਰਿਆਦਾ ਹੈ ਕਿ ਐਵੇਂ ਜਣੇ ਖਣੇ ਨੂੰ ਮਾੜਾ ਆਖ ਕੇ ਝਗੜਿਆਂ ਵਿੱਚ ਪੈ ਰਹਿਣਾ, ਇਹ ਵੀ ਸਮੇਂ ਨੂੰ ਖਰਾਬ ਕਰਦਾ ਹੈ।
ਪਾਏ ਝਗੜਾ ਸਵਾਮ ਸੇਤੀ ਆਪ ਆਪ ਵਜਾਵਣਾ,
ਮਹਾਰਾਜ ਕਹਿੰਦੇ ਸਵਾਮ ਸੇਤੀ, ਸਵਾਮੀ ਦੇ ਨਾਲ ਝਗੜਾ ਨਾ ਕਰ। ਜਿਹੜੀ ਗੱਲ ਆਪਾਂ ਸ਼ੁਰੂ ਵਿੱਚ ਕੀਤੀ ਸੀ ਕਿ ਇਹ ਬਾਣੀ ਜਿਹੜੀ ਹੈ, ਸ਼ਬਦ ਜਿਹੜਾ ਹੈ, ਪਰਮਾਤਮਾ ਨਾਲ ਝਗੜੇ ਦੀ ਗੱਲ ਕਰ ਰਿਹਾ, ਸਵਾਮੀ ਦੇ ਨਾਲ ਝਗੜਾ ਨਾ ਕਰ, ਆਪਣੀ ਸੋਹਣੀ ਜ਼ਿੰਦਗੀ ਨੂੰ ਗਵਾ ਨਾ, ਸਮਾਂ ਨਿਕਲਦਾ ਜਾ ਰਿਹਾ ਹੈ।
ਇਸ ਨਾਲ ਸੰਗਤ ਕਰ ਸਰੀਕੇ ਜਾਏ ਕਿਆ ਰੁਆਵਣਾ,
ਜਿਹਦੀ ਸੰਗਤ ਕਰਨੀ ਸੀ, ਜਿਹਦੇ ਅੱਗੇ ਝੁਕਣਾ ਸੀ, ਜਿਸ ਵਾਹਿਗੁਰੂ ਦੇ ਅੱਗੇ ਤੂੰ ਆਪਾ ਸੌਂਪਣਾ ਸੀ, ਤੂੰ ਤਾਂ ਉਹਦਾ ਸ਼ਰੀਕ ਬਣ ਕੇ ਬਹਿ ਗਿਆ, ਤੂੰ ਤਾਂ ਕੁਝ ਬਣਨਾ ਚਾਹੁੰਦਾ ਵੀ ਮੈਂ ਆਹ ਬਣ ਜਾ, ਮੈਂ ਉਹ ਬਣ ਜਾ, ਤੂੰ ਤਾਂ ਕੋਈ ਹੋਂਦ ਜਿਤਾਉਣੀ ਚਾਹੁੰਦਾ, ਤੂੰ ਤਾਂ ਉਹਦੇ ਵਿੱਚ ਲੀਨ ਹੋਣਾ ਸੀ, ਉਹਦੇ ਅੱਗੇ ਆਪਣੇ ਉਲਾਮੇ ਰੋਈ ਜਾਂਦਾ ਵੀ ਮੇਰਾ ਬਣਦਾ ਕੁਝ ਨਹੀਂ, ਮੈਂ ਬਣਿਆ ਕੁਝ ਨਹੀਂ। ਮਹਾਰਾਜ ਫੁਰਮਾਨ ਕਰਦੇ ਹਨ,
ਜੋ ਦੇ ਸਹਿਣਾ ਮਨਹਿ ਕਹਿਣਾ आख नाही बावना।
असली जीवन तो यह है कि जो देवे उनू सहन करना चाहिए गुरु की कृपा दे नाल। ते मन दे विच साडे जो है वह जानता है, मन दे विच जो असी कहने उनू दुख सुख का पता है। ਐਵੇਂ ਮੂੰਹ ਬਹੁਤਾ ਬੋਲ ਕੇ ਉਲਾਮੇ ਨਹੀਂ ਦੇਣੇ ਚਾਹੀਦੇ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਵਾਰੀ ਹੈ ਜੇ ਖਸਮ ਕੱਢ ਦੇਵੇ ਸੰਸਾਰ ਦੇ ਦੁੱਖ ਦੇ ਵਿੱਚੋਂ, ਜਿਹੜੀ ਕਿਰਤ ਕਰਮਾਂ ਕਰਕੇ ਦੁੱਖਾਂ ਵਿੱਚ ਪਏ ਹੋਏ ਹਾਂ।
ਆਪ ਸਭ ਉਪਾਇਨ ਆਪ ਆਪੇ ਨਦਰ ਕਰੇ।
ਸਭ ਉਪਾਇਨ ਆਪ ਆਪੇ ਨਦਰ ਕਰੇ। ਸਾਰਿਆਂ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਵੇਖ ਵੀ ਰਿਹਾ ਹੈ, ਆਪਾਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਸਾਰਿਆਂ ਨੂੰ ਉਹ ਆਪਣੀ ਦ੍ਰਿਸ਼ਟੀ ਦੇ ਵਿੱਚ ਰੱਖ ਰਿਹਾ ਹੈ।
ਕੌੜਾ ਕੋਈ ਨਾ ਮੰਗਾ, ਮਿੱਠਾ ਸਭ ਮੰਗਾ।
ਮਹਾਰਾਜ ਕਹਿੰਦੇ ਸੰਸਾਰ ਦੀ ਕਾਰ ਇਸ ਤਰ੍ਹਾਂ ਦੀ ਵੀ ਕੌੜਾ ਕੋਈ ਨਹੀਂ ਮੰਗਦੇ, ਭਾਵ ਘਾਟਾ ਕੋਈ ਨਹੀਂ ਮੰਗਦਾ, ਸਾਰੇ ਵੱਧ ਹੀ ਮੰਗਦੇ ਨੇ। ਮਹਾਰਾਜ ਮੇਰੇ ਕੋਲ ਸਭ ਤੋਂ ਜ਼ਿਆਦਾ ਹੋਵੇ, ਸਾਰੇ ਮਿੱਠੇ ਹੀ ਮੰਗਦੇ ਨੇ, ਪਰ ਉਹਨੇ ਸੰਸਾਰ ਚਲਾਉਣਾ, ਉਹਦੇ ਵਿੱਚ ਉਹਨੇ ਕੌੜੇ ਵੀ ਰੱਖੇ ਨੇ ਤੇ ਮਿੱਠੇ ਵੀ ਰੱਖੇ ਨੇ, ਸਾਰੀ ਤਰ੍ਹਾਂ ਦੇ ਨੇ। ਪਰ ਮਨੁੱਖ ਮਿੱਠਾ ਮੰਗਦਾ, ਭਾਵ ਆਪਣੇ ਪੱਖ ਦਾ ਹੀ ਮੰਗਦਾ, ਆਪਣੀ ਮਮਤਾ ਦੇ ਨਾਲ ਜੁੜਿਆ ਹੋਇਆ ਏ।
ਸਭ ਕੋਈ ਮਿੱਠਾ ਮੰਗ ਦੇਖਾ, ਖਸਮ ਪਾਵਾ ਸੋ ਕਰੇ।
ਸਾਰੇ ਮਿੱਠਾ ਮੰਗ ਕੇ ਵੇਖਦੇ ਹਨ, ਭਾਵ ਜੋ ਉਹਨਾਂ ਦੇ ਮਨ ਦੀ ਮਰਜ਼ੀ ਉਹ ਮੰਗ ਕੇ ਵੇਂਦੇ। ਪਰ ਕਰਨਾ ਤਾਂ ਅਕਾਲ ਪੁਰਖ ਨੇ ਆਪਣੇ ਹਿਸਾਬ ਦੇ ਨਾਲ ਹੈ, ਦੇਣਾ ਤਾਂ ਉਹਨੇ ਮਨੁੱਖ ਦੇ ਪਰਾਲਬਧ ਭਾਗ ਦੇ ਅਨੁਸਾਰ ਹੈ। ਸਾਰੇ ਹੀ ਮਿੱਠਾ ਮੰਗ ਕੇ, ਭਾਵ ਜ਼ਿਆਦਾ ਮੰਗ ਕੇ ਦੇਖਦੇ ਹਨ।
ਵਿਸ਼ਪੁੰਨ ਦਾਨ ਅਨੇਕ ਕਰਨੀ, ਨਾਮ ਤੁਲਨਾ ਸਮਸਾਰੇ।
ਮਹਾਰਾਜ ਕਹਿੰਦੇ ਭਾਵੇਂ ਕਿੰਨੇ ਪੁੰਨ ਦਾਨ ਨੇ ਸੰਸਾਰ ਦੇ ਅੰਦਰ ਤੇ ਹੋਰ ਕਈ ਪ੍ਰਕਾਰ ਦੀਆਂ ਚੰਗਿਆਈਆਂ ਹਨ, ਕਹਿੰਦੇ ਨਾਮ ਦੇ ਬਰਾਬਰ ਕੁਝ ਨਹੀਂ ਹੈ। ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਹੈ, ਉਹਦੇ ਵਿੱਚ ਸਾਰੀਆਂ ਚੰਗਿਆਈਆਂ ਹਨ, ਹੋਰ ਕਰਨੀਆਂ ਉਹਦੇ ਬਰਾਬਰ ਤੇ ਨਹੀਂ ਹਨ। ਇਸ ਕਰਕੇ ਸਭ ਤੋਂ ਵੱਡੀ ਦਾਤ ਉਹਦੇ ਨਾਮ ਵਿੱਚ ਜੁੜਨਾ ਤੇ ਉਹਦੇ ਹੁਕਮ ਵਿੱਚ ਜੁੜਨਾ। ਇੱਕ ਵਾਰੀ ਹਾਜ਼ਰੀ ਲਵਾਈਏ ਸਾਰੇ ਗੁਰੂ ਪਿਆਰ ਦੇ ਵਿੱਚ, ਜਪੋ ਪਿਆਰ ਦੇ ਨਾਲ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ,
ਨਾਨਕਾ ਜਿਨ ਨਾਮ ਮਿਲਿਆ
ਕਰਮ ਹੋਆ ਧੁਰ ਕਾ ਦੀ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ ਕਦੇ ਸਮੇਂ ਬਾਅਦ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹਨ ਉਹਨਾਂ ਨੂੰ ਵੱਡੇ ਖਜ਼ਾਨੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਸਭ ਉਪਾਇਨ ਆਪ ਆਪੇ ਨਦਰ ਕਰੇ।
ਇਹ ਸਾਰੇ ਜੀਵ ਵਾਹਿਗੁਰੂ ਨੇ ਆਪ ਪੈਦਾ ਕੀਤੇ ਹਨ, ਆਪ ਸਾਰਿਆਂ ਨੂੰ ਦ੍ਰਿਸ਼ਟੀ ਕਰਕੇ ਵੇਖ ਰਿਹਾ ਹੈ। ਜਿਨ੍ਹਾਂ ਦੇ ਭਾਗ ਖੁੱਲਦੇ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ। ਗੁਰੂ ਨਾਨਕ ਸਾਹਿਬ ਅੱਜ ਦੇ ਸ਼ਬਦ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਦਾ ਸ਼ੁਕਰਾਨਾ, ਸਾਰਿਆਂ ਦਾ ਧੰਨਵਾਦ। ਸਤਿਕਾਰਯੋਗ ਹੈਡ ਗ੍ਰੰਥੀ ਯਾਰੀ ਜਗਤਾਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਾ ਦੇ। ਸਭ ਉਪਾਇਨ ਆਪ ਆਪੇ ਨਦਰ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।